ਸਤਨਾਮ ਵਾਹਿਗੁਰੂ ਸਤਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਚੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਹਾਈਐ ਨਾਤਾ ਸੋ ਪਰਵਾਨ ਸੱਚ ਕਮਾਈਐ ਕਾਇਆ ਕੂੜ ਵਿਗਾੜ ਕਾਹੇ ਨਹਾਈਐ ਨਾਤਾ ਸੋ ਪਰਵਾਨ ਸੱਚ ਕਮਾਈਐ ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ ਲਿਖੇ ਬਾਜੋ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇਆ ਕੂੜ ਵਿਗਾੜ ਕਾਹੇ ਨਹਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ ਕਾਇਆ ਕੂੜ ਵਿਗਾੜ ਕਾਹੇ ਨਹਾਈਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਆਪਾਂ ਦੁਨਿਆਵੀ ਮਨੁੱਖ ਜਿਸ ਪਰਿਪੂਰਨ ਪਰਮਾਤਮਾ ਤੋਂ ਆਏ ਹਾਂ ਅਥਵਾ ਜਿਹਨੇ ਸਾਨੂੰ ਪੈਦਾ ਕੀਤਾ ਹੈ ਉਹਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਹਾਂ ਜਿਹਨੂੰ ਸਾਡੇ ਪੁਰਾਤਨ ਸਨਾਤਨ ਮਤ ਵਿੱਚ ਤਿੰਨ ਭਾਗਾਂ ਦੇ ਨਾਲ ਵੰਡਿਆ ਹੈ ਕਰਮ ਕਾਂਡ ਉਪਾਸ਼ਨਾ ਅਤੇ ਤੀਜੀ ਹੈ ਗਿਆਨ ਇਸੇ ਪ੍ਰਕਾਰ ਇਸਲਾਮੀ ਸ਼ਰ੍ਹਾਂ ਦੀ ਵਿਚਾਰ ਕਰੀਏ ਸ਼ਰੀਅਤ ਤਰੀਕਤ ਮਾਰਫਤ ਔਰ ਹਕੀਕਤ ਇਸੇ ਤਰ੍ਹਾਂ ਆਪਾਂ ਰੋਜ਼ਾਨਾ ਜਪ ਸਾਹਿਬ ਦਾ ਪਾਠ ਕਰਦੇ ਹਾਂ ਜਿਹਨੂੰ ਆਪਾਂ ਪਿਆਰ ਅਤੇ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ ਉਹਦੇ 'ਚ ਗੁਰਦੇਵ ਨੇ ਖੰਡਾਂ ਦਾ ਜ਼ਿਕਰ ਕੀਤਾ ਹੈ ਧਰਮ ਖੰਡ ਗਿਆਨ ਖੰਡ ਸਰਮ ਖੰਡ ਕਰਮ ਖੰਡ ਅਤੇ ਸੱਚ ਖੰਡ ਇਸੇ ਤਰ੍ਹਾਂ ਜਦੋਂ ਵਿਸਥਾਰ ਸਹਿਤ ਆਪਾਂ ਕਰਮਾਂ ਦਾ ਜ਼ਿਕਰ ਪੜ੍ਹਦੇ ਹਾਂ ਇੱਕ ਤਾਂ ਕਰਮ ਹੈ ਨਾ ਜਿਹਨੂੰ ਆਪਾਂ ਬਖਸ਼ਿਸ਼ ਪੈਂਦੇ ਹਾਂ ਫਾਰਸੀ 'ਚ ਸਾਡੀ ਭਾਰਤੀ ਸੰਸਕ੍ਰਿਤ ਬੋਲੀ ਦੇ ਵਿੱਚ ਕਰਮ ਨਾਮ ਹੈ ਕੰਮ ਦਾ ਔਰ ਇਹਨੂੰ ਸਾਡੇ ਵਡੇਰਿਆਂ ਨੇ ਬਹੁਤ ਵਿਸਥਾਰ ਸਹਿਤ ਲਿਖਿਆ ਹੈ ਨਿਤ ਕਰਮ ਨਿਮਿਤ ਕਰਮ ਵਿਧੀ ਕਰਮ ਔਰ ਨਿਸ਼ੇਧ ਕਰਮ ਜਿਹਨੂੰ ਉਹਨਾਂ ਦੁਬਾਰਾ ਮੁੜ ਕੇ ਇਸ ਢੰਗ ਨਾਲ ਵੀ ਕਿਹਾ ਵੇਦ ਕਰਮ ਅਤੇ ਨਿਸ਼ੇਧ ਕਰਮ ਵੇਦ ਕਰਮ ਤੋਂ ਭਾਵ ਹੈ ਵੀ ਉਹ ਕੰਮ ਜੋ ਸਾਨੂੰ ਕਰਨੇ ਚਾਹੀਦੇ ਨੇ ਅਤੇ ਨਿਸ਼ੇਧ ਕਰਮਾਂ ਦਾ ਅਰਥ ਹੈ ਵੀ ਉਹ ਕਰਮ ਜਿਨ੍ਹਾਂ ਤੋਂ ਸਾਨੂੰ ਸਾਡੇ ਗੁਰੂ ਨੇ ਸਾਡੇ ਅਧਿਆਤਮਿਕ ਆਗੂਆਂ ਨੇ ਵਰਜਿਆ ਉਹਦੇ ਤੋਂ ਪਰਹੇਜ਼ ਕਰਨਾ ਔਰ ਉਹਨਾਂ ਕਰਮਾਂ ਦੇ ਵਿੱਚ ਇਹ ਕਰਮ ਆਪਾਂ ਕਰਦੇ ਹਾਂ ਜਿਹਨੂੰ ਕਹਿੰਦੇ ਆਪਾਂ ਇਸ਼ਨਾਨ ਪਾਨ, ਜਿਹਨੂੰ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਇੱਥੇ ਸਤਿਗੁਰੂ ਪਾਤਸ਼ਾਹ ਮੱਝ ਕਹਿੰਦੇ ਗੁਰਸਿੱਖਾ ਇਕੱਲਾ ਬਰੂਨੀ ਕੰਮਾਂ ਦੇ ਕਰਨ ਨਾਲ ਬਾਤ ਨਹੀਂ ਬਣਦੀ, ਜਿੰਨਾ ਚਿਰ ਅੰਤਰ ਆਤਮੇ ਆਪਣੀ ਮਾਨਸਿਕ ਅਵਸਥਾ ਨੂੰ ਸੁਧਾਰਿਆ ਨਾ ਉਹਨਾਂ ਚਿਰ ਪ੍ਰਭੂ ਦੀ ਪ੍ਰਾਪਤੀ ਅਸੰਭਵ ਹੈ ਔਰ ਨਾਲ ਹੀ ਉਹ ਪਰਿਪੂਰਨ ਪਰਮਾਤਮਾ ਕਿਵੇਂ ਮਿਲੇਗਾ, ਕੀ ਕਰਨਾ ਚਾਹੀਦਾ ਹੈ, ਇਸ ਪੱਖ ਨੂੰ ਸਤਿਗੁਰੂ ਪਾਤਸ਼ਾਹ ਨੇ ਵਿਸਤਾਰ ਸਹਿਤ ਉਜਾਗਰ ਕੀਤਾ, ਪ੍ਰਗਟ ਕੀਤਾ ਹੈ ਔਰ ਇਹਨੂੰ ਜਿਵੇਂ ਹਜ਼ੂਰ ਨੇ ਵਿਸਤਾਰ ਸਹਿਤ ਵਰਣਨ ਕੀਤਾ ਹੈ ਆਪਾਂ ਗੁਰੂ ਕਿਰਪਾ ਸਦਕਾ ਵਿਚਾਰਨ ਦਾ ਯਤਨ ਕਰਨਾ ਹੈ। ਸਹਿਯੋਗ ਦਿਓ, ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ ਚੰਤ।
ਵਡਹੰਸ ਦਾ ਅਰਥ ਹੈ ਰਾਗ, ਵਡਹੰਸ ਰਾਗ। ਲੇਕਿਨ ਗਿਆਨਮਾਨ ਪੁਰਸ਼ਾਂ ਨੇ ਉਹਨਾਂ ਦੀ ਹਰ ਗੱਲ ਵਿੱਚ ਕੋਈ ਨਾ ਕੋਈ ਰਾਜ ਹੁੰਦਾ ਹੈ। ਉਹਨਾਂ ਨੇ ਇਸ ਵਡਹੰਸ ਰਾਗ ਤੋਂ ਸਾਨੂੰ ਕੋਈ ਅੰਤਰੀਵ ਸਿੱਖਿਆ ਵੀ ਦਿੱਤੀ ਹੈ। ਉਹ ਕਿਹੜੀ? ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਦੇ ਪਾਤਰ ਭਾਈ ਪਾਰੋ ਜੁਲਕੇ ਦਾ ਨਾਮ ਆਉਂਦਾ ਸਾਡੇ ਸਿੱਖ ਇਤਿਹਾਸ ਵਿੱਚ। ਡੱਲੇ ਪਿੰਡ ਦੇ ਰਹਿਣ ਵਾਲੇ ਸਨ, ਬੜਾ ਅੰਦਰ ਦਾ ਅਵਸਥਾ ਉੱਚੀ ਹੈ। ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਉਹ ਵਿਚਾਰਵਾਨ ਗੁਰਮੁਖ ਭਾਈ ਪਾਰੋ ਨੇ, ਜਿਹਦੀ ਗੋਦ ਜੁਲਕਾਰ ਕਰਕੇ ਲਿਖੀ ਹੈ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਨੇ ਪਾਰੋ ਜੁਲਕਾ ਪਰਮਹੰਸ ਸਤਿਗੁਰ ਪੂਰੇ ਕਿਰਪਾ ਧਾਰੀ। ਮੈਨੂੰ ਇਸ ਪੰਕਤੀ 'ਚੋਂ ਇਉਂ ਪ੍ਰਤੀਤ ਹੋਇਆ ਵੀ ਭਾਈ ਗੁਰਦਾਸ ਕਹਿੰਦੇ ਵੀ ਗੁਰਮੁਖਾ, ਭਾਈ ਪਾਰੋ ਜੀ ਪਰਮਹੰਸ ਬਣੇ ਜ਼ਰੂਰ ਪਰ ਗੁਰੂ ਦੀ ਕਿਰਪਾ ਕਰਕੇ। ਗੁਰੂ ਦੀ ਕਿਰਪਾ ਤੋਂ ਬਿਨਾਂ ਮਨੁੱਖ ਗੁਰਮੁਖੋ ਸਾਡੀ ਅਵਸਥਾ ਉੱਚੀ ਨਹੀਂ ਹੋ ਸਕਦੀ। ਭਾਈ ਜੀ ਕਹਿੰਦੇ ਨੇ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਇਹਦਾ ਵਿਸਤਾਰ ਗੁਰਮੁਖ ਪਿਆਰੇ ਭਾਈ ਮਨੀ ਸਿੰਘ ਸਾਡੇ ਹਰਿਮੰਦਰ ਸਾਹਿਬ ਦੇ ਸਤਿਕਾਰਯੋਗ ਗ੍ਰੰਥੀ ਸਾਹਿਬਾਨ ਉਹਨਾਂ ਨੇ ਵਿਸਤਾਰ ਸਹਿਤ ਇਹਦਾ ਜ਼ਿਕਰ ਕੀਤਾ ਹੈ। ਭਾਈ ਪਾਰੋ ਜੀ ਨੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਅਧਿਆਤਮਿਕ ਪੁਰਸ਼ਾਂ ਦੀ ਸੰਗਤ ਕੀਤੀ ਹੈ ਅਤੇ ਆਪ ਕਿਰਪਾ ਕਰਕੇ ਸਮਝਾਓ ਵੀ ਪਰਮਹੰਸ ਕੌਣ ਹੁੰਦਾ। ਆਪਾਂ ਹੰਸਾਂ ਦੇ ਬਾਰੇ ਤਾਂ ਪੜ੍ਹਦੇ ਅਤੇ ਸੁਣਦੇ ਪਰ ਇੱਥੇ ਕਹਿੰਦੇ ਨੇ ਪਰਮਹੰਸ। ਇੱਕ ਹੰਸ ਦੂਜਾ ਪਰਮਹੰਸ, ਇਹ ਫਰਕ ਕਿਉਂ ਹੈ? ਗੁਰਮੁਖੋ ਹੰਸ ਦੇ ਬਾਰੇ ਪੜ੍ਹਿਆ ਅਤੇ ਸੁਣਿਆ ਹੈ ਕਿ ਜਦੋਂ ਵੀ ਹੰਸ ਦੇ ਅੱਗੇ ਦੁੱਧ ਰੱਖੋ ਉਹਦੀ ਚੁੰਝ ਵਿੱਚ ਪਰਮਾਤਮਾ ਨੇ ਇਹੋ ਜਿਹੀ ਸ਼ਕਤੀ ਪਾਈ ਹੈ ਵਾਹਿਗੁਰੂ ਨੇ ਕਿ ਦੁੱਧ ਵਿੱਚ ਚੁੰਝ ਪਾਉਂਦਿਆਂ ਸਾਰ ਪਾਣੀ ਅੱਡ ਹੋ ਜਾਂਦਾ ਅਤੇ ਦੁੱਧ ਅੱਡ ਹੋ ਜਾਂਦਾ ਔਰ ਉਹ ਹੰਸ ਦੁੱਧ ਦੀਆਂ ਫੁੱਟੀਆਂ ਗ੍ਰਹਿਣ ਕਰ ਲੈਂਦਾ ਹੈ ਅਤੇ ਪਾਣੀ ਨੂੰ ਤਿਆਗ ਦਿੰਦਾ ਹੈ। ਪਾਣੀ ਅਤੇ ਦੁੱਧ ਜੜ੍ਹ ਹਨ, ਇੱਥੇ ਪਰਮਹੰਸ ਸ਼ਬਦ ਤਾਂ ਵਰਤਿਆ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਪਰਮਹੰਸ ਕੌਣ ਦੇ ਨੇ? ਹਜ਼ੂਰ ਕਹਿਣ ਲੱਗੇ, ਭਾਈ ਪਾਰੋ ਜੀ, ਜਿਵੇਂ ਉਹ ਹੰਸ ਦੁੱਧ ਦੇ ਵਿੱਚੋਂ ਪਾਣੀ ਅੱਡ ਕਰਕੇ ਅਤੇ ਦੁੱਧ ਨੂੰ ਗ੍ਰਹਿਣ ਕਰ ਲੈਂਦਾ ਨਾ, ਇਸੇ ਤਰ੍ਹਾਂ ਗਿਆਨਮਾਨ ਪੁਰਸ਼ ਆਪਣੀ ਵਤਰੇਕ ਬੁੱਧੀ ਰੂਪੀ ਚੁੰਝ ਦੇ ਰਾਹੀਂ ਨਿਕੰਮੀਆਂ ਚੀਜ਼ਾਂ ਨੂੰ ਤਿਆਗ ਕਰਕੇ ਅਤੇ ਸ਼ੁੱਭ ਗੁਣਾਂ ਨੂੰ ਗ੍ਰਹਿਣ ਕਰ ਲੈਂਦੇ ਨੇ। ਮੈਨੂੰ ਮਾਫ਼ੀ ਦੇਣੀ, ਆਪਾਂ ਜਦੋਂ ਵੀ ਗੁਰੂ ਘਰ ਵਿੱਚ ਆਉਂਦੇ ਹਾਂ, ਆਪਾਂ ਚੰਗਿਆਈ ਦੀ ਬੁਰਿਆਈ, ਚੰਗਿਆਈ ਦੀ ਬਜਾਏ ਕਈ ਵਾਰ ਬੁਰਿਆਈ ਗ੍ਰਹਿਣ ਕਰਦੇ ਹਾਂ। ਗੁਰੂ ਕਾ ਸਿੱਖ ਉਹ ਹੈ ਜਿਹੜਾ ਚੰਗਿਆਈ ਨੂੰ ਗ੍ਰਹਿਣ ਕਰੇ। ਆਪਾਂ ਗੁਰੂ ਘਰ ਵਿੱਚ ਚੰਗਿਆਈ ਲੈਣ ਲਈ ਆਏ, ਕਿਸੇ ਦੀ ਨਿੰਦਿਆ ਅਤੇ ਚੁਗਲੀ ਨਹੀਂ। ਉੱਥੇ ਪ੍ਰਬੰਧ ਢਿੱਲਾ ਸੀ, ਉੱਥੇ ਤੱਪੜ ਗਿੱਲੇ ਸਨ। ਆਪਾਂ ਆਮ ਲਾਮਾ ਦਿੰਦੇ ਹਾਂ ਵੀ ਸਾਲ ਦਾ ਮੌਕਾ ਜੀ, ਤੱਪੜ ਗਿੱਲੇ ਕਰ ਦਿੰਦੇ ਨੇ। ਗੁਰਮੁਖੋ, ਠੰਡੇ ਬੁਰਜ ਨਾਲੋਂ ਤੱਪੜ ਗਿੱਲਾ ਨਹੀਂ। ਜਿੱਥੇ ਮਾਤਾ ਗੁਜਰ ਕੌਰ ਨੇ ਕੁਰਬਾਨੀ ਕੀਤੀ, ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਰਹਿ, ਨਮਸਕਾਰ ਉਸ ਮੋਤੀ ਮਹਿਰੇ ਨੂੰ ਜਿਹੜਾ ਮਾਤਾ ਜੀ ਦੇ ਸਾਹਿਬਜ਼ਾਦੇ ਨੂੰ ਦੁੱਧ ਪਿਆਉਂਦਾ ਰਿਹਾ। ਠੰਡੇ ਬੁਰਜ ਨਾਲੋਂ ਤੱਪੜ ਗਿੱਲੇ ਨਹੀਂ। ਇਹ ਸੁਭਾਵਕ ਮੈਂ ਬੇਨਤੀ ਤਾਂ ਕੀਤੀ ਵੀ ਆਪਾਂ ਗੁਰੂ ਘਰ ਵਿੱਚ ਪੋਜ਼ਿਟਿਵ ਪੱਖ ਲਈਏ, ਨੈਗੇਟਿਵ ਨਹੀਂ। ਸਾਨੂੰ ਪ੍ਰਸ਼ਾਦਾ ਮਿਲਿਆ, ਪੱਕਾ ਕੱਚਾ ਮਿਲਿਆ, ਗੁਰਮੁਖਾ ਮਿਲਿਆ ਤਾਂ ਹੈ। ਆਪਾਂ ਵਿਆਹ ਸ਼ਾਦੀ ਦੇ ਮੌਕੇ 'ਤੇ ਚਾਰ ਚਾਰ ਮਹੀਨੇ ਪਹਿਲਾਂ ਪ੍ਰਬੰਧ ਕਰਦੇ ਹਾਂ ਅਤੇ ਪ੍ਰਾਹੁਣਿਆਂ ਨੂੰ ਫਿਰ ਵੀ ਕਈ ਚੀਜ਼ਾਂ ਰਹਿ ਜਾਂਦੀਆਂ ਨੇ। ਲੱਖਾਂ ਦੀ ਗਿਣਤੀ ਵਿੱਚ ਗੁਰੂ ਕਿਆ ਸਿੱਖ ਸੰਗਤਾਂ ਗੁਰੂ ਦਰਬਾਰ ਵਿੱਚ ਆਉਂਦੀਆਂ ਨੇ, ਅਤੇ ਜੇ ਕਿਸੇ ਕਾਰਨ ਕਰਕੇ ਤੈਨੂੰ ਦਾਲ ਵਿੱਚ ਲੂਣ ਘੱਟ ਮਿਲ ਗਿਆ, ਪ੍ਰਸ਼ਾਦਾ ਭੋਰਾ ਕੱਚਾ ਰਹਿ ਗਿਆ, ਅਤੇ ਗੁਰੂ ਕੇ ਸਿੱਖਾ ਆਟੇ ਤੱਕ ਸੀਮਤ ਨਾ ਰਹੋ, ਸ਼ਬਦਾ ਗਾਹਕ ਬਣ। ਤੂੰ ਦਾਲ ਪਰਖਣ ਲਈ ਨਹੀਂ ਆਇਆ, ਤੂੰ ਲੰਗਰ ਦੀ ਪਰਖ ਕਰਨ ਲਈ ਨਹੀਂ ਆਇਆ, ਤੈਨੂੰ ਗੁਰੂ ਇਸ ਕਰਕੇ ਲੈ ਕੇ ਆਇਆ ਵੀ ਤੂੰ ਆਹ ਭੋਜਨ ਖਾਣੋ। ਥਾਲ ਵਿੱਚ ਤਿੰਨ ਵਸਤੂ ਪਈਓ, ਆਹ ਚੁੱਕ ਆਹ ਛੱਕ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸ ਤਜੀ ਨੈ ਜਾਈ, ਨਿਤ ਨਿਤ ਰਾਖੁਰ ਧਾਰੋ। ਆਹ ਚੀਜ਼ ਗ੍ਰਹਿਣ ਕਰਨਾ ਕਰ। ਗੁਰੂ ਬਾਬਾ ਸਾਡੇ 'ਤੇ ਕਿਰਪਾ ਕਰੇ ਤੋ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਪਾਰੋ ਜੀ, ਇਹ ਸਮਾਜ ਵਿੱਚ ਬੜਾ ਕੁਝ ਵਿਚਰਦਾ, ਬੜਾ ਕੁਝ ਚੱਲਦਾ ਹੈ। ਵਡਹੰਸ ਦਾ ਅਰਥ ਹੈ ਜਿਹੜਾ ਆਪਣੀ ਵਿਵੇਕ ਬੁੱਧੀ ਦੇ ਨਾਲ, ਵਤਰੇਕ ਦੀ ਚੁੰਡ ਦੇ ਨਾਲ ਚੰਗਿਆਈ ਨੂੰ ਗ੍ਰਹਿਣ ਕਰੇ ਅਤੇ ਬੁਰਿਆਈ ਨੂੰ ਤਿਰਾਗਣਾ ਕਰੇ। ਔਰ ਵਡਹੰਸ ਦੇ ਥੱਲੇ ਔਂਕੜ ਹੈ, ਮੈਨੂੰ ਨਹੀਂ ਪਤਾ ਵੀ ਗ੍ਰੈਮਰ ਨੂੰ ਕੀ ਕਹਿੰਦੀ ਹੈ। ਮੈਂ ਤਾਂ ਇਹਦਾ ਇੱਕੋ ਇੱਕ ਪੱਖ ਲੈਣਾ, ਗੁਰਮੁਖਾ ਤੂੰ ਕੇਵਲ ਅਤੇ ਕੇਵਲ ਇੱਕ ਦੀ ਵਿਚਾਰ ਕਰਕੇ ਬੁਰਿਆਈ ਨੂੰ ਤਿਆਗ ਅਤੇ ਚੰਗਿਆਈ ਨੂੰ ਗ੍ਰਹਿਣ ਕਰਨਾ ਕਰ। ਇਹ ਪਾਵਨ ਸ਼ਬਦ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨਾ ਕੀਤਾ ਹੈ, ਅਤੇ ਜਿਹਦੇ ਵਿੱਚ ਕਾਵਿ ਅਤੇ ਸੰਗੀਤ ਇਹ ਦੋ ਪੱਖ ਵਰਤੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਗੁਰਮੁਖਾ ਹੈ ਤਾਂ ਉਹ ਇੱਕ ਪਰਮਾਤਮਾ ਔਰ ਅਦੁੱਤੀ ਹੈ। ਇਹਦੇ ਵਿਦਵਾਨ ਵੀਰਾਂ ਨੇ ਅਰਥ ਕੀਤੇ ਨੇ, ਇੱਕ ਅਦੁੱਤੀ ਅਮੇਵਾ ਬ੍ਰਹਮ। ਇਹ ਉਹਨਾਂ ਨੇ ਤਾਂ ਕੀਤੇ ਵੀ ਉਹ ਪਰਮੇਸ਼ਰ ਅਦੁੱਤੀ ਤੋਂ ਭਾਵ ਹੈ ਲਸਾਨੀ, ਯੂਨੀਕ। ਉਸ ਪਰਮਾਤਮਾ ਵਰਗਾ ਹੋਰ ਕੋਈ ਪਰਮਾਤਮਾ ਨਹੀਂ। ਜਿਵੇਂ ਆਪਾਂ ਸੰਬੋਧਨ ਕਰਕੇ ਕਹਿੰਦੇ ਵਾਹਿਗੁਰੂ ਨੂੰ, ਤੇਰਾ ਸਰੀਰ ਕੋ ਨਾਹੀਂ, ਜਿਸ ਨੂੰ ਲਵੇ ਲਾਏ ਸੁਣਾਇਆ। ਅਤੇ ਤੇਰੇ ਵਰਗਾ ਕੋਈ, ਤੇਰੇ ਬਰਾਬਰ ਹੋਵੇ ਤਾਂ ਮੈਂ ਉਹਨੂੰ ਕਹਾਂ मैं तो केवल तो केवल एक तेरे अगे अरदास करनी है, अदुती तो भाव लसानी यूनीक अमेवा का अर्थ है वो मिणिया तो तोलिया नहीं जाता। आप पढ़ते ना कवन तराजी कवन तुला तेरा कवन शराब बलावा कौन गुरु कह पै दीख्या लेवा कह पै मुल करावा। मेरे लाल जियो तेरा अंत ना जाना, तू जल थल मैयल भरपुर लीना तू आपे सर्ब समाणा। यदा अर्थ अमेवा उच्चारण ते रखिया करता है। पर नाल मेरे पातशाह कहिंदे भी गुरमुखा जिन्ना चिर सतगुरु पातशाह कृपा ना करन उन्ना चिर एक नूं समझिया नहीं जाएगा, एक नूं जाणिया नहीं जाएगा।
काया कूड विगाड़ काहे नाई है,
जिहड़ी ये काया दा अर्थ है शरीर। ये विद्वानां ने यह भी अर्थ किए ने काया दा अर्थ बुद्धि भी है। समय दे नाल बोली का फर्क पई जांदा है। जिहड़े 47 तो पहलां दे बजुर्ग ने ना आ खास करके तुसीं तरन तरन का कित एरिया वेखो उन्हां बजुर्गों की भाषा में तुहानूं अरबी ते फारसी दे लफ्ज मिलणगे आम करके, जबकि उन्हां नूं पता नहीं। उहदा मुख कारण यह है क्योंकि पंजाब की राजधानी लाहौर सी, मुसलमानों का राज सी और उन्हां दी भाषा साडे विच रलगड़ हो गई। हुण अंग्रेजी का बोलबाला तो आप आम लफ्ज़ बोलते हैं, साड़ी पंजाबी विच भी आप बहुत सारे लफ्ज़ अंग्रेजी के वरते हाँ। मैं ये लफ्ज़ तां कहा है कि आम बजुर्गों ने कहना भाई तू खाया पिया कर, तेरा काया बड़ी कमजोर है। काया कहिंदे ने शरीर नूं। हुण ये लफ्ज़ घटदा जांदा आम बोली च। इस काया दे बारे साडे वडेरियां ने इहदी तीन हिस्सों च वंड कीती है। काया दी ओह कीड़ी है, एक कारण, एक सूखम और तीजी स्थूल, जिन्हों आम उन्होंने इउं कहा भी एक जिहदे कारण करके कारण दे सूखम दे ते शरीर दे अर्थ है काया। जिस कारण करके सानू शरीर मिलिया इहनू कहिंदे ने कारण दे। ते सूखम तो भाव है भी जिहड़ी साडे अंदर हरकत कर रही है, जिहड़ी बोल चाल रही है, जो सुन रही है उहनू कहिंदे ने सूखम। ते जिहड़ी आपां वेख रहे हां इहदा नाम है स्थूल काया, स्थूल दे। तो वो विद्वान पुरश यदा अर्थ करते ने गुरमुखा झूठ बोल बोल के अपनी बुद्धि नू खराब ना कर। ये झूठ बोल बोल के अपने शरीर की आम ठेठ बोली च अर्थ करा, डंड ना ला। दे नाल गुरदेव ने सानू ताड़ना भी कीती है, नहाई तो जाना इशनान तो करी जाना पर जिन्ना चिर अंदर ना सोधिया उन्ना चिर तेरे नहाने नाल बात नहीं बननी। सानू महापुरशा ने एक साखी पढ़ाई सी इस संबंध में, संत बाबा करतार सिंह खालसा जी ने टीका किया जपजीत साहब सोहला ते रह रासदा, उन्होंने सानू संथ्या कराई सी सोचा है सोचना हो वही जे सोची लख वार। उन्होंने बड़े अर्थ किए ने उन्हां अर्थां दे विच उन्हां सानू एक दृष्टांत पढ़ाया सी। मैं ये बेनती तां कर लगा काया कूड़ विगाड़ काहे नाईए, झूठ तू बोली जाना, निंदिया तू करी जाना, वेखण विच तेरे च फर्क है, मैड़ी निगाह तेरी, कल्ले नहाउण नाल बात नहीं बननी। उन्हां महापुरशां ने जिक्र किया भी एक करमकंडी बंदा तुरिया जा रहा है, जां इहों कह लो भी इशनान करन वास्ते खूह ते गया, ਅਤੇ ਜ਼ਿਮੀਂਦਾਰ ਉਹਦਾ ਵਾਕਬੋ ਨੂੰ ਪਤਾ ਵੀ ਕਰਮ ਕਾਂਡੀ ਹੈ। ਜਦੋਂ ਉਹ ਕਰਮ ਕਾਂਡੀ ਆਦਮੀ ਨਹਾ ਕੇ ਹਟਿਆ ਨਾ ਪਾਸੇ, ਅਤੇ ਉਹ ਸ਼ਰਾਰਤੀ ਜ਼ਿਮੀਂਦਾਰ ਨੇ ਪਾਣੀ ਦੀ ਚੁਲੀ ਭਰ ਕੇ ਅਤੇ ਉਸ ਕਰਮ ਕਾਂਡੀ ਬੰਦੇ ਉੱਪਰ ਪਾ ਦਿੱਤੀ, ਜਾਣ ਕੇ ਸ਼ਰਾਰਤ ਦੀ ਚੁਲੀ। ਉਹ ਕਰਮ ਕਾਂਡੀ ਬੰਦਾ ਜ਼ਿਮੀਂਦਾਰ ਨੂੰ ਕਹਿਣ ਲੱਗਾ ਵੀ ਤੂੰ ਤਾਂ ਬਹੁਤ ਵੱਡਾ ਗੁਨਾਹ ਕੀਤਾ ਹੈ, ਮੈਂ ਜਾ ਕੇ ਆਪਣਾ ਕਰਮ ਧਰਮ ਕਰਨਾ ਸੀ ਅਤੇ ਤੂੰ ਮੈਨੂੰ ਜੂਠਾ ਕਰ ਦਿੱਤਾ। ਅਤੇ ਉਹ ਕਹਿਣ ਲੱਗਾ ਜੀ ਮੈਂ ਮੁਆਫ਼ੀ ਮੰਗਦਾ ਹੈ, ਇਹਦਾ ਕੋ ਹੱਲ ਹੈ? ਉਹ ਕਰਮ ਕਾਂਡੀ ਮਨੁੱਖ ਕਹਿਣ ਲੱਗਾ ਵੀ ਇਹਦਾ ਹੱਲ ਇਹ ਹੈ, ਮੈਂ ਜੋ ਪੜ੍ਹਿਆ ਪੁਰਾਣਾ 'ਚੋਂ ਵੀ ਸੂਰ ਦੀ ਹੁੱਡ ਦੇ ਨਾਲ ਸਵਾ ਮਣ ਪੱਕੀ ਮਿੱਟੀ ਪੁੱਟੀ ਜਾਏ ਅਤੇ ਉਹ ਮਿੱਟੀ ਬੰਦੇ ਦੇ ਪਿੰਡੇ 'ਤੇ ਮਲੀ ਜਾਏ ਅਤੇ ਬੰਦਾ ਤਾਂ ਸੁੱਚਾ ਹੋ ਸਕਦਾ। ਸੂਰ ਦੀ ਹੁੱਡ ਦੇ ਨਾਲ ਮਿੱਟੀ ਪੁੱਟੀ ਹੋਵੇ ਨਾ, ਅਤੇ ਸਵਾ ਮਣ ਤੋਂ ਘੱਟ ਨਹੀਂ ਚਾਹੀਦੇ, ਅਤੇ ਜੋ ਸਵਾ ਮਣ ਮਿੱਟੀ ਮੈਂ ਆਪਣੇ ਪਿੰਡੇ 'ਤੇ ਮਲਾਂ ਅਤੇ ਫਿਰ ਮੈਂ ਸੁੱਚਾ ਹੋ ਜਾਵਾਂਗਾ। ਉਹ ਸ਼ਰਾਰਤੀ ਬੜਾ ਸੀ ਜ਼ਿਮੀਂਦਾਰ, ਕਹਿਣ ਲੱਗਾ ਕੋਈ ਗੱਲ ਨਹੀਂ ਮਹਾਂਪੁਰਸ਼ੋ, ਇਹਦਾ ਕੰਮ ਸਰ ਗਿਆ, ਮੇਰਾ ਕਮਾਦ ਹੈ 5 ਕਿੱਲੇ ਅਤੇ ਸੂਰ ਸਾਡੇ ਆਮ ਆਉਂਦੇ ਨੇ, ਤੁਸੀਂ ਸਵਾ ਮਣ ਦੀ ਗੱਲ ਕਰਦੇ, ਮੈਂ 1.25 ਕੁਇੰਟਲ ਲੈ ਆਵਾਂਗਾ, ਤੁਸੀਂ ਤਿਆਰ ਹੋ, ਤੁਹਾਡਾ ਸਰੀਰ ਸੁੱਚਾ ਹੋ ਜਾਏ, ਅਤੇ ਨਾਲੇ ਮੈਂ ਤਾਂ ਕਰਮ ਕਾਂਡੀ ਬੰਦਾ, ਮੈਨੂੰ ਤੁਹਾਡੇ ਕੋਲ ਸੰਗਤ ਕਰਨ ਦਾ ਮੌਕਾ ਨਹੀਂ ਮਿਲਦਾ, ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਮੇਰੇ ਉੱਪਰ ਵੀ ਅੱਜ ਮੇਰੇ ਘਰ ਗੰਗਾ ਆ ਗਈ ਆਪ ਚੱਲ ਕੇ, ਵੀ ਸੇਵਾ ਦਾ ਮੌਕਾ ਮਿਲੇਗਾ ਮੈਨੂੰ। ਤੁਸੀਂ ਕਾਹਲੇ ਨਾ ਪਾਓ ਅਤੇ ਮੈਂ ਚਾਦਰ ਦੇ ਨਾਲ ਮਿੱਟੀ ਢੋ ਕੇ ਤੁਹਾਡਾ ਇਸ਼ਨਾਨ ਕਰਾਉਣਾ, ਤੁਸੀਂ ਪਿੰਡੇ 'ਤੇ ਮਲ ਲਓ ਜੇ ਤੁਸੀਂ ਸੁੱਚੇ ਹੋ ਜਾਓ। ਉਹਨੇ ਵਿਚਾਰੇ ਨੇ, ਜਿਵੇਂ ਆਪਾਂ ਸਿਆਲ ਦੇ ਮੌਕੇ 'ਤੇ ਚਾਦਰਾਂ ਲੈਂਦੇ ਹਾਂ, ਹੋ ਸਕਦਾ ਠੰਡ ਹੀ ਹੋਵੇ, ਉਦੋਂ ਉਹਨੇ ਕਮਾਦ ਵਿੱਚੋਂ ਗੁਰਮੁਖੋਂ ਮਿੱਟੀ ਦੀਆਂ ਝੋਲੀਆਂ ਭਰੀਆਂ ਅਤੇ ਢੇਰ ਲਾਇਆ, ਕਹਿਣ ਲੱਗਾ ਜੀ ਜਿੰਨਾ ਮਰਜ਼ੀ ਖੁੱਲ੍ਹਾ ਇਸ਼ਨਾਨ ਕਰੋ ਮਿੱਟੀ ਨਾਲ ਪਹਿਲਾਂ। ਉਹ ਜਾਣ ਕੇ ਬੰਦਾ ਸੀ ਸ਼ਰਾਰਤੀ ਵੀ ਹੁਣ ਪੋਹ ਦਾ ਮਹੀਨਾ ਵੀ ਇਹਨੇ ਵੀ ਕਿੰਨਾ ਘਨਾਉਂਦਾ ਹੈ। ਉਹ ਮਿੱਟੀ ਮਲੀ ਗਿਆ, ਨਹਾ ਧੋ ਲਿਆ ਅਤੇ ਕਹਿਣ ਲੱਗਾ ਜੀ ਹੁਣ ਕਿਵੇਂ, ਬੜੀ ਕਿਰਪਾ ਕੀਤੀ ਜੇ ਮੈਨੂੰ ਸੇਵਾ ਦਾ ਮੌਕਾ ਮਿਲਿਆ। ਕਹਿਣ ਲੱਗਾ ਸੁੱਚੇ ਹੋ ਗਏ? ਕਹਿਣ ਲੱਗਾ ਜੀ ਬਿਲਕੁਲ ਸੁੱਚਾ ਹੋ ਗਿਆ, ਤੇਰੀ ਮਿਹਰਬਾਨੀ ਭਰਾਵਾ। ਉਹਨੇ ਫਿਰ ਸ਼ਰਾਰਤੀ ਬੰਦੇ ਨੇ ਚੁਲੀ ਮੂੰਹ 'ਚ ਭਰੀ, ਪਾਣੀ ਪਾਇਆ ਅਤੇ ਫਿਰ ਡੋਲ ਦਿੱਤੀ। ਉਹ ਕਹਿਣ ਲੱਗਾ ਤੇਰਾ ਬੇੜਾ ਤਰਜੇ ਕਿਉਂ ਮਾਰਦਾ ਨਮੂਨੀਏ ਨਾਲ, ਮੈਂ ਫਿਰ ਜੂਠਾ ਹੋ ਗਿਆ। ਅਤੇ ਕਹਿੰਦਾ ਉਹ ਕਾਹਦੀ ਸੁੱਚਮ ਜਿਹੜੀ ਕੇਵਲ ਅਤੇ ਕੇਵਲ ਮਿੱਟੀ ਨਾਲ ਕਦੇ ਲਹਿ ਜਾਏ ਅਤੇ ਕਦੇ ਉਤਰ ਜਾਏ। ਇਹ ਗੁਰਮੁਖ ਮੈਂ ਦ੍ਰਿਸ਼ਟਾਂਤ ਬੇਨਤੀ ਕੀਤੀ ਹੈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਇਕੱਲਾ ਪਿੰਡੇ ਨੂੰ ਧੋਤੀ ਜਾਏਗਾ। ਆਪਾਂ ਗੁਰਬਾਣੀ 'ਚ ਪੰਕਤੀ ਪੜ੍ਹਦੇ ਹਾਂ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨੋਇਆ। ਵੀ ਜੇ ਤੇਰਾ ਮਨ ਮੈਲਾ ਨਾ ਅਤੇ ਸਾਰਾ ਕੁਝ ਮੈਲਾ, ਕੇਵਲ ਅਤੇ ਕੇਵਲ ਸਰੀਰ ਨੂੰ ਧੋਣ ਨਾਲ ਬਾਤ ਨਹੀਂ ਬਣਨੀ। ਇਹਦਾ ਕਿਤੇ ਇਹ ਨਾ ਤੁਸੀਂ ਅਰਥ ਕੱਢ ਲਿਆ ਜੀ ਵਿਗਿਆਨੀ ਜੀ ਕਹਿੰਦੇ ਨਹਾਇਆ ਨਾ ਕਰੋ, ਇਹੋ ਜਿਹੀ ਗੱਲ ਨਹੀਂ। ਗੁਰਮੁਖੋ ਸਾਨੂੰ ਗੁਰੂ ਕਾ ਹੁਕਮ ਹੈ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭੜਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭੜਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਨਾਲ ਤਨ ਦਾ ਇਸ਼ਨਾਨ ਕਰ, ਨਾਲ ਮਨ ਦਾ ਇਸ਼ਨਾਨ ਕਰ, ਅਤੇ ਨਮਸਕਾਰ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਲੱਖਾਂ ਵੇਰਾਂ। ਇੰਨੀ ਨਿਮਰਤਾ, ਕਹਿੰਦੇ ਜੇ ਕਿਤੇ ਇਹੋ ਜਿਹਾ ਸਿੱਖ ਮਿਲ ਜਾਏ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੇ ਨਾਮ 'ਚ ਪਾਵੇ। ਮੈਂ ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਮੰਗਦਾ ਹਾਂ ਜਿਹੜੇ ਆਪ ਜਪਦੇ ਨੇ ਅਤੇ ਹੋਰਨਾਂ ਨੂੰ ਜਪਾਉਂਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਕੇਵਲ ਅਤੇ ਕੇਵਲ ਝੂਠ ਬੋਲ ਕਰਕੇ ਔਰ ਇੱਕ ਪਾਸੇ ਪਿੰਡੇ ਨੂੰ ਧੋਤੀ ਜਾਣਾ, ਇਹਦੇ ਨਾਲ ਬਾਤ ਨਹੀਂ ਬਣਨੀ। ਫਿਰ ਜਗਿਆਸੂ ਨੇ ਬੇਨਤੀ ਕੀਤੀ, ਪਾਤਸ਼ਾਹ ਕਰੋ ਕਿਰਪਾ, ਕੀ ਢੰਗ ਤਰੀਕਾ ਹੈ?
ਤਾ ਸੋ ਪਰਵਾਨ ਸੱਚ ਕਮਾਈ ਹੈ।
ਕਹਿੰਦੇ ਵੀ ਗੁਰਮੁਖਾ ਜੇ ਸੱਚ ਦੀ ਕਮਾਈ ਕਰੇ, ਭਾਵ ਤੇਰਾ ਜੀਵਨ ਪ੍ਰੈਕਟੀਕਲੀ ਹੋਵੇ, ਤੇ ਨਾਤਾ ਪ੍ਰਵਾਨ ਹੈ। ਗੁਰਮੁਖ ਇੱਕ ਬਹੁਤ ਮਸ਼ਹੂਰ ਫਿਲਾਸਫਰ ਹੋਇਆ ਯੂਨਾਨ ਦਾ, ਉਹਦਾ ਨਾਮ ਸੁਕਰਾਤ ਹੈ। ਔਰ ਉਸ ਵਿਦਵਾਨ ਦੇ ਬੋਲ ਨੇ ਅੰਗਰੇਜ਼ੀ ਵਿੱਚ ਨਾਲਜ ਇਜ ਵਰਚੂ। ਇਹਦੇ ਬਾਰੇ ਵਿਦਵਾਨ ਪੁਰਸ਼ਾਂ ਨੇ ਬਹੁਤ ਕੁਝ ਲਿਖਿਆ, ਬੜੇ ਲੈਕਚਰ ਭਾਸ਼ਣ ਕੀਤੇ ਅਤੇ ਗੱਲ ਕਿਸੇ ਨੇਪਰੇ ਲੱਗੀ ਨਹੀਂ। ਉਹ ਪੜ੍ਹਦਿਆਂ ਪੜ੍ਹਦਿਆਂ ਮੈਨੂੰ ਇੱਕ ਥਾਂ 'ਤੇ ਪੁਆਇੰਟ ਮਿਲਿਆ, ਈਸਾ ਜੀ ਦੇ ਜੀਵਨ ਦੇ ਵਿੱਚੋਂ ਇਹ ਨਾਲਜ ਵਰਚੂ ਕੀ ਹੈ, ਨਾਤਾ ਸੋ ਪ੍ਰਵਾਨ ਸੱਚ ਕਮਾਈਏ ਦਾ ਕੀ ਅਰਥ ਹੈ। ਇੱਕ ਵੇਸਵਾ, ਉਹਦਾ ਨਾਮ ਮੈਗਡਲੀਨ ਕਰਕੇ ਲਿਖਿਆ ਕਿਉਂਕਿ ਅੰਗਰੇਜ਼ਾਂ ਦੇ ਨਾਂ ਇਹੋ ਜਿਹੇ ਨੇ। ਉਸ ਵੇਸਵਾ ਬੀਬੀ ਦਾ ਨਾਮ ਮੈਗਡਲੀਨ, ਬਹੁਤ ਸੁੰਦਰ ਸਰੂਪ ਦਿੱਤਾ ਉਹਨੂੰ ਪਰਮਾਤਮਾ ਨੇ। ਅਤੇ ਈਸਾ ਜੀ ਜਿੱਥੇ ਅੰਦਰੋਂ ਨੇਕ ਅਤੇ ਮਹਾਨ ਇਨਸਾਨ ਸਨ, ਉੱਥੇ ਉਹਨਾਂ ਦਾ ਸਰੀਰ ਵੀ ਬੜਾ ਸੋਹਣਾ ਸੀ। ਰੱਬ ਨੇ ਉਹਨਾਂ ਨੂੰ ਬਹੁਤ ਸੋਹਣਾ ਸਰੀਰ ਦਿੱਤਾ ਸੀ। ਈਸਾ ਜੀ ਨੂੰ ਤੁਰੇ ਜਾ ਰਹੇ ਨੇ ਅਤੇ ਵੇਸਵਾ ਨੇ ਆਵਾਜ਼ ਮਾਰੀ ਵੀ ਮੇਰੇ ਚੁਬਾਰੇ 'ਚ ਆ ਜਾਓ, ਮੇਰੇ ਕੋਲ ਆਓ, ਮੈਂ ਬੇਨਤੀ ਕਰਦਾ। ਨਾਲਜ ਇਜ ਵਰਚੂ, ਨਾਤਾ ਸੋ ਪ੍ਰਵਾਨ ਸੱਚ ਕਮਾਈਏ ਦਾ ਕੀ ਅਰਥ ਹੈ। ਵੇਸਵਾ ਨੇ ਆਵਾਜ਼ ਮਾਰੀ ਮੈਗਡਲੀਨ ਨੇ, ਈਸਾ ਜੀ ਕਹਿਣ ਲੱਗੇ, ਭੈਣ ਜੀ ਆਵਾਂਗਾ ਲਾਜ਼ਮੀ, ਪਰ ਅਜੇ ਮੇਰੇ ਕੋਲ ਟਾਈਮ ਨਹੀਂ, ਮੌਕੇ 'ਤੇ ਲਾਜ਼ਮੀ ਆਵਾਂਗਾ। ਜਿਹੜੇ ਸਾਡੇ ਵਰਗੇ ਚੁੰਝ ਗਿਆ ਨਹੀਂ ਸਨ, ਉਹ ਕਹਿਣ ਲੱਗੇ ਵੀ ਇੱਕ ਪਾਸੇ ਕਹਿੰਦਾ ਰੱਬ ਦਾ ਮੈਂ ਪੁੱਤਰ ਹਾਂ, ਮੈਂ ਲੋਕਾਂ ਨੂੰ ਪਰਮਾਤਮਾ ਦਾ ਸਨੇਹਾ ਦੇਣਾ, ਅਤੇ ਵੇਸਵਾ ਨੂੰ ਕਹਿੰਦਾ ਆਵਾਂਗਾ ਲਾਜ਼ਮੀ। ਕਿਹੋ ਜਿਹਾ ਬੰਦਾ ਹੈ, ਵਿਚਾਰਾਂ 'ਚ ਪੈ ਗਏ। ਹੁਣ ਔਰਤ ਬੜੀ ਬਦਚੱਲਣ ਸੀ, ਇਹੋ ਮੰਦ ਕਰਮ ਕਰਦਿਆਂ ਕਰਦਿਆਂ ਉਹਦਾ ਸਰੀਰ ਗਲ ਪਲ ਗਿਆ ਔਰ ਇਹ ਬਿਮਾਰ ਪੈ ਗਈ। ਈਸਾ ਜੀ ਅਚੇਚੇ ਤੌਰ 'ਤੇ ਉਹਦੀ ਸੇਵਾ ਕਰਨ ਵਾਸਤੇ ਗਏ, ਕਹਿਣ ਲੱਗੇ ਗੁਰਮੁਖੋ ਹੁਣ ਮੇਰਾ ਮੌਕਾ ਹੈ, ਮੇਰਾ ਸੰਬੰਧ ਸਰੀਰ ਨਾਲ ਨਹੀਂ, ਮੇਰਾ ਸੰਬੰਧ ਬੁਰੇ ਦੀ ਬੁਰਿਆਈ ਨਾਲ ਨਹੀਂ, ਬੁਰੇ ਦੀ ਬੁਰਿਆਈ ਨੂੰ ਪਾਸੇ ਕਰਕੇ ਅਤੇ ਸੱਚ ਨੂੰ ਗ੍ਰਹਿਣ ਕਰਨਾ ਹੈ। ਆਪਾਂ ਕੇਵਲ ਅਤੇ ਕੇਵਲ ਬੁਰਿਆਈ ਨੂੰ ਚੁਣਦੇ ਹਾਂ। ਨਾਤਾ ਸੋ ਪ੍ਰਵਾਨ ਸੱਚ ਕਮਾਈਏ, ਸੱਚ ਕਮਾਈਏ ਤੋਂ ਭਾਵ ਇਹ ਵੀ ਆਪਾਂ ਸੱਚ 'ਤੇ ਪਹਿਰਾ ਦੇਈਏ। ਸਾਦੀ ਜੀ ਮੈਂ ਬੇਨਤੀ ਕਰਾਂ, ਆਪਾਂ ਸਾਰੇ ਕਹਿੰਦੇ ਵੀ ਗੁੱਸਾ ਕਰਨਾ ਮਾੜਾ, ਪੜ੍ਹਦੇ ਹਾਂ ਨਾ, ਇਹ ਕਹੀ ਜਾਂਦੇ ਹਾਂ ਗੁੱਸਾ ਕਰਨਾ ਮਾੜਾ, ਕ੍ਰੋਧ ਕਰਨਾ ਮਾੜਾ, ਅਤੇ ਕ੍ਰੋਧ ਆਪਾਂ ਕਰੀ ਜਾਂਦੇ। ਫਿਰ ਵੀ ਆਪਾਂ ਕਹਿੰਦੇ ਨਿੰਦਿਆ ਕਰਨੀ ਮਾੜੀ ਹੈ, ਕਹੀ ਤਾਂ ਜਾਂਦੇ ਪਰ ਆਪ ਨਿੰਦਿਆ ਕਰੀ ਜਾਂਦੇ ਹਾਂ। ਨਿੰਦਿਆ ਕਰਨੀ ਮਾੜੀ ਤਾਂ ਵੀ ਅਸੀਂ ਆਪ ਨਿੰਦਿਆ ਕਰਨ ਤੋਂ ਹਟੀਏ, ਕ੍ਰੋਧ ਨੂੰ ਮਾੜਾ ਤਾਂ ਕਹੀਏ ਵੀ ਆਪਾਂ ਪਹਿਲਾਂ ਕ੍ਰੋਧ 'ਤੇ ਕਾਬੂ ਪਾਈਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਕੇਵਲ ਅਤੇ ਕੇਵਲ ਲੈਕਚਰ ਅਤੇ ਭਾਸ਼ਣ ਨਾ ਕਰ, ਆਪ ਸੱਚ ਨੂੰ ਕਮਾਉਣ ਦਾ ਯਤਨ ਕਰ। ਫਿਰ ਤੁਸੀਂ ਕਹਿਣਾ ਵੀ ਗਿਆਨੀ ਜੀ ਕੋਈ ਹੈ ਤਰੀਕਾ, ਇਹਦਾ ਤਰੀਕਾ ਗੁਰਮੁਖੋ ਮੈਂ ਤਾਂ ਇੰਨੇ ਯੋਗਾ ਨਹੀਂ ਵੀ ਮੈਂ ਜਾਣਦਾ ਵਾਂ, ਪਰ ਮੈਂ ਨਕਲ ਮਾਰੀ ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ, ਉਹਨਾਂ ਕੋਲੋਂ ਸਿੱਖਿਆ। ਮੈਂ ਕਿਹਾ ਜੀ ਮੈਨੂੰ ਤਾਂ ਆਉਂਦਾ ਨਹੀਂ, ਤੁਸੀਂ ਕਿਰਪਾ ਕਰੋ। ਉਹ ਕਹਿੰਦੇ ਵੀ ਜਿਹੜੇ ਕਹਿੰਦੇ ਨੇ ਵੀ ਸੱਚ ਕਿਵੇਂ ਕਮਾਇਆ ਜਾ, ਉਹ ਮੇਰੀ ਬੇਨਤੀ ਉਹਨਾਂ ਨੂੰ ਕਰਦੀ। ਉਹ ਕਹਿੰਦੇ ਜੈਸੇ ਪੰਛੀ ਉੜਤ ਫਿਰਤ ਆਕਾਸ਼ ਚਾਰੀ, ਜਾਰੀ ਡਾਰੀ ਪਿੰਜਰੇ ਮੈਂ ਰਾਖੀਅਤ ਆਣ ਕੇ, ਸੱਚ ਕਿਵੇਂ ਕਮਾਇਆ ਜਾ। ਭਾਈ ਜੀ ਕਹਿੰਦੇ ਵੀ ਇੱਕ ਪੰਛੀ ਆਕਾਸ਼ ਵਿੱਚ ਉਡਾਰੀਆਂ ਮਾਰਦਾ ਹੈ ਔਰ ਅਸੀਂ ਉਸ ਪੰਛੀ ਨੂੰ ਕਾਬੂ ਕਰਕੇ ਅਤੇ ਪਿੰਜਰੇ 'ਚ ਪਾਉਂਦੇ ਹਾਂ। ਜੈਸੇ ਗਜ ਰਾਜ ਗਹਿਬਰ ਬਨ ਮੈਂ ਮਦੋਨ, ਬਸ ਹੋਏ ਮਹਾਵਤੇ ਕਿ ਅੰਸੇ ਮਾਨਕੈ। ਇੱਕ ਜੰਗਲੀ ਹਾਥੀ ਭਿਆਨਕ ਜੰਗਲ ਦੇ ਵਿੱਚ ਮਨਮਾਨੀਆਂ ਕਰਦਾ, ਦਰਖਤਾਂ ਨੂੰ ਪੁੱਟਦਾ, ਅਤੇ ਜਦੋਂ ਉਹ ਮਹਾਵਤ ਦੇ ਕਾਬੂ ਆ ਜਾਏ ਉਹਨੂੰ ਕੁੰਡੇ ਦੇ ਨਾਲ ਕੰਟਰੋਲ ਕਰਦਾ, ਕੁੰਡੇ ਦੇ ਨਾਲ मैं बेनती करदा नाता सो प्रवान सच कमाइए। सच किवें कमाया जाए? भाई जी कहिंदे पहला तां उदाहरण ये है कि जिवें पंछी आकाश विच उड़दा ना, उहनूं आपां पिंजरे च बाह लैंदे आ। दूजा एक हाथी जंगल विच मनमानियां करदा, दरख्तां नूं पुटदा, मिट्टी पुटदा, महावत दे काबू आ गया, उन्हें कुंडे दे नाल उन्हूं कंट्रोल कर लिया। जैसे बिखिया तार बिल मैं पताल, बिखिया तार दा अर्थ है सप। जिवें एक सप चूहे दे द्वारा पुटी हुई खुड विच अपने आप नूं सेफ रखता है, गहे सप हेरा ताहीं मंत्रन की मान कै सपेरा। अपनी बीन दे नाल, अपनी कला दे नाल उस सप नूं खुड चों कढ के ते कंट्रोल विच कर लैंदा। तैसे तेरे पवन प्रत प्रमत चंचल चित, किवें सच कमाया जाए? तैसे तर पवन प्रत प्रमत चंचल चित, तिन्ना भवणा दे विच साडा ये चंचल मन दौड़दा है। नेचल होत सत सतगुर ज्ञान के, प्यारिया सच तां कमाया जाएगा जे तू गुरु दे ज्ञान विच अडोल हो जाए, जे तू गुरु दे उपदेश नूं अपने जीवन का अंग बना लै। तू मेरे पातशाह कहिंदे प्यारिया तेरा इशनान कीता तां सफला, जो तू पढ़दा ते सुणदा ओनू प्रैक्टिकल धारण करना कर।
जब साच अंदर हुए साचा,
तो जदों तेरे अंदर वो सच्चा परमात्मा प्रगट हो गया, अथवा जदों तू मन करके सच्चे परमात्मा नू चेते करेगा, ते गुरमुखा तेरे अंदर साचा पाई, जो सच्चा परमात्मा ना ताम साचा पाईए तदों। जे तू मन करके सच्चे नूं चेते करेगा तो प्यारिया तेनू अंदरों मिल जाएगा। बड़ी सादी उदाहरण है, आपां सूई राग पढ़ते हैं ना, तो सूई राग का पहला शब्द है भांडा धोए बैस धूप देवो तो दूते को जावो, करम दूध फुन सुरत समायण होए नराज जमावो, जपो ता एको नामा अवर नराफल कामा, ए मन ईंटी हाथ करो फुन नेत्रो नींद न आवै, रसना नाम जपो तब मथिए इनमित अमृत पावो। साड़ी ती साड़ी पैन साड़ी माता दुध नूं रिड़कदी है, फिर मक्खन निकलता, सीधा मक्खन नहीं जे फड़िया जांदा। इसे प्रकार जदों तू सच्चे परमात्मा का नाम जपेगा ना, तो जिमें उस दुध के विचों मक्खन प्राप्त हो जाता है, तेनू कितें जाण दी लोड़ नहीं, वह परिपूर्ण परमात्मा तेरे अंदरों प्राप्त हो जाएगा। पाइए का भाव तू प्राप्त कर लेगा।
लिखे बाजो सुरत नाही,
जिन्ना चिर पूर्वले कर्म नाना लिखे होना उन्ना चिर गुरमुखो चंगी ज्ञात नहीं जी पी, समझ नहीं पी। जिहड़ा पुरबले कर्म का मैं लफज वरत्या ना, बहानेबाज लोगों ने इहदी बड़ी दुरवरतों की है, बड़ी दुरवरतों। कहिंदे ज्ञानी जी जदों रब कृपा करेगा उदों पीणो हट जाएंगे। आ नौजवान वीरां नूं आखीदा ना भी गुरमुखो दाड़ी ना मनाया करो, सिखां दे पुत्रो आपां गुरु के सिखां ते सानूं हुक्म है साबत सुर दस्तार सिरा। कहिंदे ज्ञानी जी जदों गुरु कृपा करेगा हट जाएंगे। मैं क्या भी गुरु गोबिंद सिंह सच्चे पातशाह कैंची लैके तुहाडी दाढ़ी मुननी उहदा मैं गरंटी देना है। वह कैंची तू आप फड़दा है, नाई की कुर्सी बजा के तू आप बहना, तो नाले पैसे देना भी मैनू मुन्नी चल, ये तेरा कहिंदे लेम सू लंगड़ा बहाना लंगड़ा बहाना। जिहड़ी आपां कहिंदे ना पुरबले कर्मां की गल, आपां कहिंदे यस्टरडे ते टू मारो ते टूडे, ये तीन अंग ने अंग्रेजी च। जिहड़ा कल लंघिया उहनू आपां कहिंदे यस्टरडे, ਜਿਹੜਾ ਭੜਕਾਉਣਾ ਕੱਲ੍ਹ ਦਾ ਉਹਨੂੰ ਕਹਿੰਦੇ ਟੂ ਮਾਰੋ, ਅਤੇ ਗੁਰਮੁਖੋ ਜਿਹੜਾ ਅੱਜ ਦਾ ਦਿਨ ਹੈ ਨਾ ਇਹ ਕੱਲ੍ਹ ਨੂੰ ਯੈਸਟਰਡੇ ਬਣ ਜਾਏਗਾ, ਜਿਹੜਾ ਅੱਜ ਦਾ ਕਰਮ ਹੈ ਕੱਲ੍ਹ ਨੂੰ ਪੁਰਬਲਾ ਬਣ ਜਾਏਗਾ। ਆਪਾਂ ਜੇ ਅੱਜ ਬੀਜਾਂਗੇ ਕੱਲ੍ਹ ਨੂੰ ਵੱਢਾਂਗੇ, ਜੇ ਆਪਾਂ ਬੀਜਦੇ ਨਹੀਂ ਤਾਂ ਚਾਅ ਕਾਹਦੀ ਰੱਖਦੇ ਹਾਂ, ਜੇ ਪਹਿਲਾਂ ਨਹੀਂ ਲਿਖਿਆ ਤਾਂ ਹੁਣ ਹੀ ਲਿਖਾ ਲਈਏ। ਸਾਡੇ ਕੋਲ ਤਾਂ ਬੜੀ ਸੁੰਦਰ ਦ੍ਰਿਸ਼ਟਾਂਤ ਹੈ ਬੇਬੀ ਮਾਤਾ ਸੁਲੱਖਣੀ ਦਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ ਬੀਬਾ ਤੇਰੇ ਕਰਮਾਂ 'ਚ ਨਹੀਂ, ਅਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਆਖਿਆ ਭੈਣ ਜੇ ਨਹੀਂ ਕਰਮਾਂ 'ਚ ਤੁਸੀਂ ਹੁਣੀ ਇਹਨਾਂ ਨੂੰ ਬੇਨਤੀ ਕਰਦੇ ਹੋ ਵੀ ਜੇ ਨਹੀਂ ਕਰਮਾਂ 'ਚ ਹੁਣੀ ਲਿਖਦੇ ਹੋ, ਤਾਂ ਲਿਖਿਆ ਗਿਆ ਨਾ, ਪਹਿਲਾਂ ਨਹੀਂ ਸੀ ਪਰ ਬੇਨਤੀ ਕੀਤੀ ਲਿਖਿਆ ਗਿਆ। ਇਸ ਤਰ੍ਹਾਂ ਗੁਰਮੁਖੋ ਪਿਆਰਿਓ ਜੇ ਪਹਿਲਾਂ ਨਹੀਂ ਲਿਖਿਆ ਤਾਂ ਆਪਾਂ ਹੁਣ ਬੇਨਤੀ ਕਰਕੇ ਲਿਖਵਾ ਲਈਏ। ਆਪਾਂ ਦਫ਼ਤਰ ਤਾਂ ਆਏ ਨਾ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ, ਵੀ ਲਾ ਦਿਓ ਫਾਈਲ ਵੀ ਪਾਤਸ਼ਾਹ ਕਰ ਕਿਰਪਾ, ਲਿਖੇ ਬਾਜੋ ਸੁਰਤ ਨਹੀਂ। ਜਿੰਨਾ ਚਿਰ ਪੁਰਬਲੇ ਕਰਮਾਂ 'ਚ ਨਹੀਂ ਨਾ ਲਿਖਿਆ ਓਨਾ ਚਿਰ ਚੰਗੀ ਗਿਆਤ ਸਮਝ ਨਹੀਂ ਪੈਂਦੇ।
ਬੋਲ ਬੋਲ ਗਵਾਈਏ,
ਭਾਈ ਫਜ਼ੂਲ ਬੋਲੀ ਜਾਣਾ ਤੇ ਕਿਉਂ ਗੋਣਾ ਆਪਣੇ ਆਪ ਨੂੰ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾਂ ਗਵਾਰ, ਇਸ ਪ੍ਰਕਾਰ ਇਵੇਂ ਫਜ਼ੂਲ ਬੋਲ ਬੋਲ ਕੇ ਆਪਣੇ ਕੀਮਤੀ ਸਵਾਸਾਂ ਨੂੰ ਬਰਬਾਦ ਨਾ ਕਰ ਪਿਆਰਿਆ।
ਜਿੱਥੇ ਜਾਏ ਬਹੀਏ ਭਲਾ ਕਹੀਏ,
ਜਿੱਥੇ ਵੀ ਜਾਣਾ ਗੁਰਮੁਖਾ ਚੰਗਾ ਬੋਲ ਬੋਲ, ਵਾਹਿਗੁਰੂ ਕਹਿ। ਮੈਂ ਇੱਕ ਪੋਥੀ ਵੀ ਦ੍ਰਿਸ਼ਾਂਤ ਪੜ੍ਹਿਆ ਵੀ ਇੱਕ ਲੂਣ ਤਿਲ ਵੇਚਣ ਵਾਲਾ ਮਨੁੱਖ ਗਧੇ ਨੂੰ ਲਈ ਜਾ ਰਿਹਾ ਅਤੇ ਉਹਨੂੰ ਕਹਿੰਦਾ ਵੀਰਾ ਸੰਭਲ ਕੇ। ਕਿਸੇ ਸਿਆਣੇ ਬੰਦੇ ਨੂੰ ਕੋਲੋਂ ਆਖਿਆ ਵੀ ਭਲਿਆ ਪੁਰਸ਼ਾ ਵੀਰ ਕਿਹੜਾ ਹੈ, ਗਧੇ ਨੂੰ ਵੀਰ ਕਹੀ ਜਾਂਦਾ। ਉਹ ਕਹਿੰਦਾ ਬਾਬਾ ਜੀ ਮੈਂ ਗਧੇ ਨੂੰ ਵੀਰ ਕਹਿ ਕੇ ਆਪਣੀ ਬੋਲੀ ਸੁਧਾਰ ਰਿਹਾ ਵੀ ਮੈਨੂੰ ਵੀਰ ਕਹਿਣ ਦੀ ਜਾਚ ਆ ਜਾਏ, ਮੈਨੂੰ ਪਤਾ ਵੀ ਗਧਾ ਹੈ ਪਰ ਮੈਂ ਆਪਣੇ ਆਪ ਨੂੰ ਮੋਲਡ ਕਰ ਰਿਹਾ, ਆਪਣੇ ਆਪ ਨੂੰ ਮੋੜ ਰਿਹਾ ਹਾਂ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿੱਥੇ ਵੀ ਬਹਿਣਾ ਉਹਦੇ ਭਲਾ ਬੋਲ ਚੰਗਾ ਬੋਲ,
ਸੁਰਤ ਸ਼ਬਦ ਲਿਖਾਈ ਹੈ।
ਇਸ ਪ੍ਰਕਾਰ ਗੁਰਮੁਖਾ ਗੁਰੂ ਦੇ ਉਪਦੇਸ਼ ਦੁਆਰਾ ਉਹ ਵਾਹਿਗੁਰੂ ਤੇਰੇ 'ਤੇ ਕਿਰਪਾ ਕਰੇਗਾ ਤਾਂ ਇਹਨੂੰ ਸ੍ਰੇਸ਼ਟ ਗਿਆਨ ਦੇ ਦੇਗਾ, ਉਹ ਤੇਰੇ 'ਤੇ ਕਿਰਪਾ ਕਰਕੇ ਲਿਖ ਦੇਵੇਗਾ ਅਥਵਾ ਭਲਾ ਕਹਿ ਕਰਕੇ ਗੁਰੂ ਦੇ ਉਪਦੇਸ਼ ਦੁਆਰਾ ਲਿਖਾਉਣ ਦਾ ਯਤਨ ਕਰਨਾ ਕਰ।
ਆਇਆ ਕੂੜ ਵਿਗਾੜ ਕਾਹੇ ਨਾਈ ਹੈ,
ਇਹਨੂੰ ਸਤਿਗੁਰੂ ਪਾਤਸ਼ਾਹ ਨੇ ਦੁਬਾਰਾ ਫਿਰ ਦੁਹਰਾਇਆ ਭਾਈ ਇਸ ਬੁੱਧੀ ਰੂਪੀ ਕਾਇਆ ਨੂੰ ਝੂਠ ਬੋਲ ਬੋਲ ਕੇ ਬਰਬਾਦ ਕਰਕੇ, ਤੇ ਜੇ ਇਕੱਲਾ ਕਵੇ ਵੀ ਨਹਾਉਣ ਨਾਲ ਬਾਤ ਬਣ ਜਾਏ ਨਹੀਂ ਬਣੇਗੀ ਨਹੀਂ ਬਣੇਗੀ।
ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ,
ਆਪਣੇ ਗਿਆਨ ਤੇ ਵਿਦਿਆ ਤੇ ਮਾਣ ਨਾ ਕਰ। ਮੈਂ ਕਥਾ ਕੀਤੀ ਵੜ ਕੱਢ ਦਿੱਤੇ, ਆਪਣੇ ਤਾਂ ਤੇਰੇ ਨਿਗੜੇ ਨਹੀਂ ਲੋਕਾਂ ਦੇ ਕੱਢਦਾ, ਕਈ ਬੜਾ ਮਾਣ ਕਰਨਗੇ ਆਪਣੀ ਵਿਦਿਆ ਦਾ ਨਾ। ਇਹ ਕਹਿ ਪਾਤਸ਼ਾਹ ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ, ਜੋ ਤੂੰ ਮੇਰੇ ਕੋਲ ਬੁਲਾਇਆ ਮੈਂ ਬੋਲਿਆ, ਭਲਾ ਮੇਰੀ ਕੀ ਤਾਕਤ। ਜੇ ਤੂੰ ਆਪਣੀ ਚਾਬੀ ਕੱਢ ਲੈ ਤਾਂ ਮੈਂ ਹੁਣੇ ਢਹਿ ਢੇਰੀ ਹੋ ਜਾ, ਮੈਥੋਂ ਇੱਕ ਗੱਲ ਨਹੀਂ ਹੋਣੀ। ਜਿਉਂ ਬੁਲਾਵੇਂ ਤੂੰ ਬੋਲਾਂ ਸਵਾਮੀ, ਕੁਦਰਤ ਕਮਲ ਹਮਾਰੀ, ਮੇਰੀ ਕੀ ਤਾਕਤ ਹੈ ਕਹਿਣ ਦੀ। ਹੇ ਵਾਹਿਗੁਰੂ ਜਿਵੇਂ ਤੂੰ ਮੇਰੇ ਕੋਲੋਂ ਬੁਲਾਇਆ, ਜਿਵੇਂ ਤੂੰ ਮੇਰੇ 'ਤੇ ਰਹਿਮਤ ਕੀਤੀ, ਉਹਦੇ ਮੁਤਾਬਕ ਮੈਂ ਕਹਿਣ ਦਾ ਯਤਨ ਕੀਤਾ।
ਅੰਮ੍ਰਿਤ ਹਰਿ ਕਾ ਨਾਮ ਮੇਰਾ ਮਨ ਪਾਇਆ,
ਜਿਹਨਾਂ 'ਤੇ ਗੁਰਮੁਖ ਵਾਹਿਗੁਰੂ ਕਿਰਪਾ ਕਰਦੇ ਅਤੇ ਉਹਨਾਂ ਦਾ ਟੇਸਟ ਕੀ ਬਣਦਾ, ਉਹਨਾਂ ਨੂੰ ਕੀ ਚੰਗਾ ਲੱਗਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ ਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ। ਅੰਮ੍ਰਿਤ ਹਰਿ ਕਾ ਨਾਮ ਮੇਰੇ ਮਨ ਪਾਇਆ, ਜਿਹੜਾ ਉਹ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਭਗਵਾਨ ਦਾ ਨਾਮ ਪਰਮਾਤਮਾ ਦਾ ਨਾਮ ਹੈ ਉਹ ਮੈਨੂੰ ਚੰਗਾ ਲੱਗਾ।
ਨਾਮ ਮੀਠਾ ਮਨਹਿ ਲਾਗਾ,
ਜਿਹੜਾ ਪਰਮਾਤਮਾ ਦਾ ਨਾਮ ਗੁਰਮੁਖੋ ਜਿਨ੍ਹਾਂ ਨੂੰ ਮਨ ਕਰਕੇ ਮਿੱਠਾ ਲੱਗਾ, ਅਤੇ ਸਾਡੀ ਤਾਂ ਪੁਜੀਸ਼ਨ ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਗਤ ਕੀ ਬਿਧ ਨੈਣੋ ਡੀਠੀ, ਸ਼ਰਾਬ ਕੌੜੀ ਹੈ ਅਤੇ ਨਾਲ ਗੰਢਾ ਖਾਂਦਾ, ਚਟਨੀਆਂ ਖਾਂਦਾ ਹੈ, ਅੰਮ੍ਰਿਤ ਮਿੱਠਾ, ਪਰ ਲੰਘਧਾਰੀ ਨੂੰ ਅੰਮ੍ਰਿਤ ਮਿੱਠਾ ਹੈ। ਨਾਲ ਪਤਾਸੇ ਪਾਏ, ਨਾਲ ਗੁਰਦੇਵ ਨੇ ਪੰਜ ਬਾਣੀਆਂ ਪਾ ਕੇ ਅਤੇ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ। ਕਹਿੰਦਾ ਜੀ ਅਜੇ ਟਾਈਮ ਨਹੀਂ, ਇਹ ਟਾਈਮ ਤਾਂ ਫਿਰ ਗੁਰਮੁਖਾ ਮਰਨ ਤੋਂ ਬਾਅਦ ਕਿੱਥੇ ਆਏਗਾ। ਨਾ ਮਿੱਠਾ ਮਨੇ ਲਾਗਾ, ਦੁੱਖ ਡੇਰਾ ਢਾਇਆ। ਜਿਹਨਾਂ ਨੂੰ ਗੁਰਮੁਖੋ ਪਰਮਾਤਮਾ ਦਾ ਨਾਮ ਮਿੱਠਾ ਲੱਗਾ ਨਾ, ਕਈ ਆਪਾਂ ਕਹਿੰਦੇ ਨਾ ਮੈਂ ਬੜਾ ਪਰੇਸ਼ਾਨ ਹਾਂ, ਗਿਆਨੀ ਜੀ ਮੇਰਾ ਤਾਂ ਦੁੱਖ ਖਾੜਾ ਨਹੀਂ ਛੱਡਦੇ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਜਿਹਨਾਂ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਾ ਨਾ, ਦੁੱਖ ਆਪਣਾ ਡੰਡਾ ਡੇਰਾ ਚੁੱਕ ਕੇ ਅਤੇ ਭੱਜ ਗਏ, ਉੱਥੇ ਦੁੱਖ ਰਹਿੰਦਾ ਨਹੀਂ।
ਸੁਖ ਮਨ ਮਹਿ ਆਏ ਵਸਿਆ,
ਜਿਹੜਾ ਸੁੱਖ ਹੈ ਗੁਰਮੁਖ ਪਿਆਰੋ, ਇਹ ਮਾਨਸਿਕ ਅਵਸਥਾ, ਮਾਨਸਿਕ ਅਵਸਥਾ। ਹੁਣ ਵੇਖੋ ਨਾ ਭਾਈ ਦਿਆਲਦਾਸ ਜੀ ਦੇਗ 'ਚ ਉੱਬਲਦੇ ਨੇ, ਦੇਗ 'ਚ ਆਪਣੀਆਂ ਬੀਬੀਆਂ ਭੈਣਾਂ ਪ੍ਰਸ਼ਾਦਾ ਪਾਣੀ ਪਕਾਉਂਦੀਆਂ ਨੇ, ਅਤੇ ਕਿਤੇ ਪ੍ਰਸ਼ਾਦਾ ਫੁੱਲ ਜਾਏ ਅਤੇ ਗੁਰਮੁਖੋ ਉਹ ਤੱਤੀ ਨੂੰ ਹਵਾ ਵਗਦੀ ਲੱਗਦੀ ਹੈ ਹੱਥ ਨੂੰ, ਅਤੇ ਚੀਕ ਨਿਕਲ ਜਾਂਦੀ, ਛਾਲਾ ਪੈ ਜਾਂਦਾ ਪ੍ਰਸ਼ਾਦੇ 'ਚੋਂ ਹਵਾ ਨਿਕਲਣ ਨਾਲ। ਲੇਕਿਨ ਭਾਈ ਦਿਆਲਦਾਸ ਜੀ ਉੱਬਲਦੀ ਦੇਗ 'ਚ ਬੈਠੇ ਅਤੇ ਪੜ੍ਹਦੇ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਮਨ ਮੈਂ ਆਏ ਵਸਿਆ, ਜਾਮ ਤੈਂ ਫਰਮਾਇਆ। ਜਦੋਂ ਤੁਸਾਂ ਹੁਕਮ ਕੀਤਾ, ਤੁਹਾਡੀ ਕਿਰਪਾ ਹੋਈ ਅਤੇ ਮੇਰਾ ਮਨ ਸੁੱਖ ਦੇ ਸਹਿਤ ਹੋ ਗਿਆ, ਮੈਨੂੰ ਦੁੱਖ ਦੋਖੀ ਨਹੀਂ ਲੱਗਦਾ।
ਨਦਰ ਤੁਧ ਅਰਦਾਸ ਮੇਰੀ,
ਮੇਰੇ 'ਤੇ ਕਿਰਪੋ ਕਰੋ ਕਿਰਪਾ, ਮੈਂ ਤਾਂ ਕੇਵਲ ਅਤੇ ਕੇਵਲ ਤੇਰੇ ਅੱਗੇ ਅਰਦਾਸ ਕਰ ਸਕਦਾ, ਅਰਦਾਸ ਤੂੰ ਮੇਰੇ 'ਤੇ ਬਖਸ਼ਿਸ਼ ਕਰਨਾ ਕਰ।
ਜਿਨ ਆਪ ਉਪਾਇਆ,
ਗੁਰਮੁਖੋ ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਨਾ, ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ, ਅਤੇ ਕੀ ਅਰਦਾਸ ਕਰੀਏ, ਹੇ ਵਾਹਿਗੁਰੂ ਕਿਰਪਾ ਕਰ, ਤੂੰ ਆਪਣੀ ਕਿਰਪਾ ਭਰੀ ਨਗਾਹ ਸਾਡੇ 'ਤੇ ਰੱਖਣਾ ਕਰ।
ਤਾਂ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ,
ਇਹਨੂੰ ਗ੍ਰੈਮਰ ਦੇ ਮੁਤਾਬਕ ਗੁਰਮੁਖੋ ਕਹਿੰਦੇ ਨੇ ਬੀਬਸਾ ਅਲੰਕਾਰ, ਜਿੱਥੋਂ ਇਹ ਗੱਲ ਆਰੰਭ ਕੀਤੀ ਮੁੜ ਕੇ ਉੱਥੇ ਸਮਾਪਤ ਕੀਤੀ। ਜਾਂ ਮੈਂ ਕਹਿਆ ਕਹਿਣ ਦਾ ਤੁਝੇ ਕਹਾਇਆ, ਮਹਾਰਾਜ ਜੋ ਤੁਸਾਂ ਮੈਨੂੰ ਆਖਿਆ ਹੁਕਮ ਕੀਤਾ ਨਾ, ਜੋ ਬੁਲਾਇਆ ਹੈ ਉਹਦੇ ਮੁਤਾਬਕ ਹੀ ਮੈਂ ਕਹਿਣਾ ਕੀਤਾ ਹੈ। ਜਿਵੇਂ ਆਪਾਂ ਸਤਿਗੁਰੂ ਪਾਤਸ਼ਾਹ ਦਾ ਇੱਕ ਪਾਵਨ ਸ਼ਬਦ ਪੜ੍ਹਦੇ ਹਾਂ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਇਹ ਵਾਹਿਗੁਰੂ ਮੈਨੂੰ ਤਾਂ ਬੋਲਣ ਦੀ ਜਾਚ ਹੀ ਨਹੀਂ, ਜੋ ਤੁਸਾਂ ਬੁਲਾਇਆ ਮੈਂ ਉਹਦੇ ਮੁਤਾਬਕ ਕਹਿਣ ਦਾ ਯਤਨ ਕੀਤਾ ਹੈ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ,
ਗੁਰਮੁਖਾ ਇਹਦੇ ਅਨਵੇਂ ਕਰ ਕਿਰਤ ਕਰਾਂਗੇ, ਕਿਰਤ ਕਮਾਵਣਾ, ਵਾਰੀ ਖਸਮ ਕਢਾਏ। ਵਾਰੀ ਨੂੰ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਟਰਨ, ਪੰਜਾਬੀ 'ਚ ਆਪਾਂ ਕਹਿੰਦੇ ਮੌਕਾ। ਇੱਥੇ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਹੁਣ ਤੈਨੂੰ ਕੁਦਰਤੀ ਤੌਰ 'ਤੇ ਚਾਂਸ ਮਿਲਿਆ, ਟਰਨ ਮਿਲੀ ਆ, ਮੌਕਾ ਮਿਲਿਆ ਕਿਰਤ ਕਮਾਉਣਾ, ਨੇਕ ਕਰਮ ਕਰ। ਔਰ ਉਹ ਪਰਿਪੂਰਨ ਪਰਮਾਤਮਾ ਇਸ ਮਨੁੱਖਾ ਜਨਮ ਦੀ ਚਦਵਾਰੀ ਨੂੰ ਸੰਭਾਲਣਾ ਕੀਤਾ, ਉਹ ਖਸਮ ਮਾਲਕ ਤੈਨੂੰ 84 ਦੇ ਚੱਕਰ 'ਚੋਂ ਕੱਢਦਾ, ਕਢਾ ਦੇਗਾ, ਤੈਨੂੰ ਕੱਢ ਲਏਗਾ, ਤੂੰ ਮੁਕਤ ਹੋ ਜਾਏਗਾ।
ਮੰਦਾ ਕਿਸੈ ਨਾ ਆਖ,
ਕਮਾਉਣਾ ਕੀ ਭਲਾ, ਕਿਉਂਕਿ ਆਪਾਂ ਪੜ੍ਹਿਆ ਨਾ ਕਿਰਤ ਕਮਾਉਣਾ, ਵੀ ਤੂੰ ਕੰਮ ਕਰਿਆ ਕਰ। ਕਹਿੰਦਾ ਜੀ ਕੀ ਕੰਮ ਕਰਾਂ, ਹਜ਼ੂਰ ਕਹਿੰਦੇ ਮੰਦਾ ਕਿਸੇ ਨਾ ਆਖ, ਕਿਸੇ ਨੂੰ ਮਾੜਾ ਨਾ ਕਹੋ। ਅਸੀਂ ਗੁਰਮੁਖੋ ਬਾਬਾ ਫਰੀਦ ਦੀ ਜੇ ਸ਼ਲੋਕ ਪੜ੍ਹਦੇ ਹਾਂ ਅਤੇ ਉੱਥੇ ਉਹਨਾਂ ਨੇ ਬਹੁਤ ਕਿਰਪਾ ਕਰਕੇ ਫਰਮਾਇਆ, ਕਹਿੰਦੇ ਨੇ ਬਹੁਤ ਵਿਸਤਾਰ ਸਹਿਤ ਉਹਨਾਂ ਲਿਖਿਆ ਹੈ, ਸਭਨਾ ਮੈਂ ਸੱਚਾ ਧੜੀ, ਉਹ ਪਰਿਪੂਰਨ ਪਰਮਾਤਮਾ ਸਾਰਿਆਂ ਵਿੱਚ ਵੱਸਦਾ ਹੈ, ਉਹ ਪਰਿਪੂਰਨ ਸਾਰਿਆਂ ਵਿੱਚ ਵੱਸਦਾ ਹੋਣ ਕਰਕੇ ਕਿਸੇ ਨੂੰ ਮਾੜਾ ਨਾ ਕਹਿ, ਫਿੱਕਾ ਨਾ ਗਲਾਏ, ਗਲਾਏ ਦਾ ਕਹਿੰਦੇ ਬੋਲਣਾ, ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧੜੀ, ਕਿਸੇ ਨੂੰ ਮਾੜਾ ਨਾ ਕਹਿ, ਕਿਉਂਕਿ ਸਾਰਿਆਂ ਦੇ ਵਿੱਚ ਹੈ। ਮੈਨੂੰ ਇੱਕ ਸਾਖੀ ਚੇਤੇ ਆ ਗਈ, ਭਾਈ ਜੱਗਾ ਸਿੰਘ ਗੁਰੂ ਪਾਤਸ਼ਾਹ ਦੇ ਲਾਗੇ ਹੋ ਕੇ ਬਹਿੰਦਾ ਅਤੇ ਈਰਖਾ ਤਾਂ ਥਾਂ ਥਾਂ 'ਤੇ ਚੱਲਦੀ ਹੈ ਨਾ। ਉਹ ਬਾਹਰ ਨਿਕਲਿਆ ਕਹਿਣ ਲੱਗੇ ਵੱਡਾ ਚੌਧਰੀ ਲਾਗੇ ਹੋ ਕੇ ਬਹਿੰਦਾ ਪਾਤਸ਼ਾਹ ਦੇ ਚਪੇੜਾਂ ਮਾਰ ਕੇ ਉਹਨੂੰ ਗੁਰਮੁਖ ਬੋਸ਼ ਕਰ ਦਿੱਤਾ ਭਾਈ ਜੱਗੇ ਨੂੰ। ਪਤਾ ਚੱਲਿਆ ਅਤੇ ਕਲਗੀਧਰ ਪਾਤਸ਼ਾਹ ਨੇ ਉਹਦੀਆਂ ਅੱਡੀਆਂ ਚਸਾਈਆਂ, ਉਹਨੂੰ ਦੁੱਧ ਘਿਓ ਪਿਆਇਆ ਅਤੇ ਕਹਿਣ ਲੱਗੇ ਜੱਗਿਆ ਤੂੰ ਇੱਕ ਵੇਰਾ ਨਾਂ ਦੱਸ ਵੀ ਤੈਨੂੰ ਕਿਹਨੇ ਮਾਰਿਆ, ਕਿੰਨੀ ਉਸ ਗੁਰਮੁਖ ਪਿਆਰੇ ਦੀ ਉੱਚੀ ਅਵਸਥਾ ਹੋਵੇਗੀ। ਕਹਿਣ ਲੱਗਾ ਪਾਤਸ਼ਾਹ ਮੈਂ ਕਿਹਦਾ ਨਾਂ ਲਵਾਂ, ਦੁੱਧ ਘਿਓ ਪਿਉਣ ਵਾਲਾ ਵੀ ਤੂੰ ਅਤੇ ਚਪੇੜਾਂ ਮਾਰਨ ਵਾਲਾ ਵੀ ਤੂੰ, ਜੇ ਨਾਂ ਕਿਹਨੂੰ ਤਾਂ ਮਾਰਦੇ ਕਿਵੇਂ। ਇਹ ਹੈ ਗੁਰਮੁਖਾਂ ਦੀ ਅਵਸਥਾ। ਤੋ ਮੇਰੇ ਪਾਤਸ਼ਾਹ ਕਹਿੰਦੇ ਮੰਦਾ ਕਿਸੇ ਨਾ ਆਖ, ਝਗੜਾ ਪਾਵਣਾ, ਮਾੜਾ ਬੋਲੇਗਾ ਝਗੜਾ ਪਏਗਾ, ਇਸ ਕਰਕੇ ਕਿਸੇ ਨੂੰ ਮਾੜਾ ਬੋਲ ਕੇ ਝਗੜੇ ਵਧਾ ਨਾ।
ਨਹਿ ਪਾਏ ਝਗੜਾ ਸਵਾਮ ਸੇਤੀ।
ਗੁਰੂ ਪਾਤਸ਼ਾਹ ਨੇ ਬੜੀ ਕਰੜੀ ਗੱਲ ਕਹੀ ਤਗੜੀ, ਇੱਥੇ ਬੰਦਿਆਂ ਦੀ ਗੱਲ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਤੂੰ ਰੱਬ ਨੂੰ ਮਾਫ਼ ਨਹੀਂ ਕਰਦਾ, ਤੂੰ ਤਾਂ ਰੱਬ ਨਾਲ ਝਗੜਾ ਕਰਦਾ। ਨਾ ਪਾਏ ਝਗੜਾ ਸਵਾਮ ਸੇਤੀ, ਸਵਾਮ ਕਹਿੰਦੇ ਨੇ ਮਾਲਕ ਨੂੰ, ਅਤੇ ਮਾਲਕ ਕੌਣ ਹੈ? ਪਰਮਾਤਮਾ। ਸੇਤੀ ਦਾ ਅਰਥ ਹੈ ਨਾਲ। ਆਪਾਂ ਕਹਿੰਦੇ ਰੱਬ ਨੇ ਮੈਨੂੰ ਕੀ ਦਿੱਤਾ ਹੈ, ਜਿਉਂ ਜੰਮੇ ਮਿਹਨਤ ਕਰਕੇ ਖਾਂਦੇ ਹਾਂ। ਗੁਰਮੁਖੋ, ਉਸ ਪਰਮਾਤਮਾ ਨੇ ਜਿਹੜੇ ਸਾਨੂੰ ਅੱਖਾਂ ਦਿੱਤੀਆਂ ਨੇ ਨਾ, ਜਿਨ੍ਹਾਂ ਦੀਆਂ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਇੱਕ ਅੱਖ ਦੀ ਕੀਮਤ ਕੀ ਹੈ। ਜਿਨ੍ਹਾਂ ਭੈਣਾਂ ਅਤੇ ਭਰਾਵਾਂ ਦੀਆਂ ਲੱਤਾਂ ਨਹੀਂ ਕੰਮ ਕਰਦੀਆਂ, ਥੱਲੇ ਦਾ ਧੜ ਮਾਰਿਆ ਗਿਆ, ਉਹਨਾਂ ਨੂੰ ਪੁੱਛੋ ਵੀ ਲੱਤਾਂ ਦੀ ਕੀਮਤ ਕੀ ਹੈ। ਵਾਹਿਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ, ਸਾਨੂੰ ਤੰਦਰੁਸਤ ਦੇ ਹੀ ਦਿੱਤੀ, ਉਹਦਾ ਧੰਨਵਾਦ ਕਰਿਆ ਕਰੀਏ, ਗਿਲਾ ਨਾ ਕਰਿਆ ਕਰੀਏ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਉਸ ਮਾਲਕ ਪਰਮਾਤਮਾ ਨਾਲ ਝਗੜਾ ਨਾ ਕਰਿਆ ਕਰ।
ਆਪ ਆਪ ਵੰਜਾਵਣਾ,
ਆ ਖਾ ਕੇ ਤੂੰ ਆਪਣੇ ਆਪ ਨੂੰ ਗਵਾ ਰਿਹਾ, ਢਿੱਲਾ ਪੈ ਰਿਹਾ, ਫਿੱਕਾ ਪੈ ਰਿਹਾ ਹੈ।
ਜਿਸ ਨਾਲ ਸੰਗਤ ਕਰ ਸਰੀਕੀ,
ਜਿਸ ਨਾਲ ਸੰਗਤ ਕਰ ਸਰੀਕੀ, ਜਿਹੜੀ ਜਿਹਦੇ ਨਾਲ ਸੰਗਤ ਹੈ, ਜਿਹੜੇ ਉਹਨੂੰ ਮੰਨਦੇ ਨੇ ਗੁਰਮੁਖਾ, ਉਹਨਾਂ ਨਾਲ ਪਾਰਟਨਰਸ਼ਿਪ ਕਰ, ਉਹਨਾਂ ਨਾਲ ਸਾਂਝ ਪਾਉਣਾ ਕਰ।
ਜਾਏ ਕਿਆ ਰੂ ਆਵਣਾ,
ਕਹਿੰਦੇ ਕੀ ਜਾ ਕੇ ਰੋਣਾ ਹੈ, ਕਿਉਂ ਰੋਂਦਾ ਹੈ?
ਜੋ ਦੇ ਸਹਿਣਾ ਮਨੇ ਕਹਿਣਾ,
ਆਪਣੇ ਮਨ ਦੇ ਦੁਆਰਾ ਕਹਿ ਵਾਹਿਗੁਰੂ, ਜੋ ਤੂੰ ਕਿਰਪਾ ਕਰੇਗਾ ਮੈਂ ਉਹਨੂੰ ਬਰਦਾਸ਼ਤ ਕਰਾਂਗਾ, ਚੱਲਾਂਗਾ।
ਆਖ ਨਾਹੀ ਵਾਵਣਾ,
ਬੋਲ ਬੋਲਣਾ ਨਾ ਕਰ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ,
ਕਰਮ ਕਾਰੇ ਮਨੁੱਖਾ, ਜਨਮ ਤੈਨੂੰ ਵਾਰੀ ਮਿਲੀ ਹੈ, ਉਹਨੂੰ ਚੇਤੇ ਕਰ, ਤੈਨੂੰ 84 ਦੇ ਗੇੜੇ ਚੁੱਕਣ ਲੈਗਾ।
ਸਭ ਉਪਾਇਨ ਆਪ,
ਉਹਨੇ ਪੈਦਾ ਕੀਤੇ ਹਨ,
ਆਪੇ ਨਦਰ ਕਰੇ,
ਨਿਗਾਹ ਤੇ ਬਖਸ਼ਿਸ਼ ਕਰਨ ਵਾਲਾ ਹੈ।
ਕੌੜਾ ਕੋਈ ਨਾ ਮੰਗੈ,
ਕੌੜੀ ਚੀਜ਼ ਤਾਂ ਮੰਗਦਾ ਕੋਈ ਨੀ,
ਮਿੱਠਾ ਸਭ ਮੰਗੈ,
ਭਾਈ ਕੌੜਾ ਦੁੱਖ ਨੂੰ ਕੋਈ ਨੀ ਮੰਗਦਾ, ਸਾਰੇ ਮਿੱਠਾ ਸੁੱਖਾਂ ਨੂੰ ਮੰਗਦੇ ਹਨ।
ਸਭ ਕੋਈ ਮੀਠਾ ਮੰਗ ਦੇਖੈ,
ਭਾਈ ਸੁੱਖ ਸਹੂਲਤਾਂ ਮੰਗਦੇ ਵੇਖੇ ਹਨ।
ਖਸਮ ਭਾਵੈ ਸੋ ਕਰੇ,
ਯਾਦ ਰੱਖੀ ਜੋ ਖਸਮ ਮਾਲਕ ਨੂੰ ਪਾਉਂਦਾ ਉਹ ਕਰੇਗਾ, ਉਹ ਹੁੰਦਾ ਹੈ।
ਕਿਛ ਪੁੰਨ ਦਾਨ ਅਨੇਕ ਕਰਨੀ,
ਅਨੇਕ ਤਰ੍ਹਾਂ ਦੇ ਆਪਾਂ ਕਰਮ ਕਰਦੇ, ਕਈ ਪੁੰਨ ਕਰਦੇ ਨੇ, ਕਈ ਦਾਨ ਕਰਦੇ ਨੇ। ਪੁੰਨ ਦਾਨ ਦਾ ਗੁਰਮੁਖੋ ਫਰਕ ਕੀ ਹੁੰਦਾ ਹੈ? ਜਿਹੜਾ ਵਿਸ਼ੇਸ਼ ਮੌਕੇ 'ਤੇ ਕਿਸੇ ਨੂੰ ਕੁਝ ਦੇਣਾ ਉਹਨੂੰ ਕਹਿੰਦੇ ਨੇ ਪੁੰਨ, ਜਿਹੜਾ ਆਮ ਮੌਕੇ 'ਤੇ ਕਿਸੇ ਨੂੰ ਦੇਣਾ ਇਹਨੂੰ ਕਹਿੰਦੇ ਨੇ ਦਾਨ। ਇਸ ਤਰ੍ਹਾਂ ਵਿਸ਼ੇਸ਼ ਮੌਕਿਆਂ 'ਤੇ ਕਿਸੇ ਦੀ ਮਦਦ ਕਰਨੀ, ਕੋਈ ਧਰਮ ਦਾ ਕਰਮ ਕਰਨਾ ਦੇਣਾ, ਜਾਂ ਆਮ ਮਦਦ ਕਰਨੀ, ਅਨੇਕਾਂ ਤਰ੍ਹਾਂ ਦੇ ਕਰਮ ਕਰਦੇ ਨੇ ਜੀਵ, ਪਰ
ਨਾਮ ਤੁਲਨਾ ਸਮਸਰੇ,
ਪਰਮਾਤਮਾ ਦੇ ਨਾਮ ਦੇ ਬਰਾਬਰ ਕੁੱਲ ਨਹੀਂ ਕੋਈ ਨਹੀਂ। ਸੋ ਇਹ ਨਾਮ ਸਭ ਤੋਂ ਮਹਾਨ ਜਾਨਣਾ ਕਰੋ।
ਨਾਨਕਾ ਜਿਨ ਨਾਮ ਮਿਲਿਆ,
ਪਾਤਸ਼ਾਹ ਕਹਿੰਦੇ ਗੁਰਮੁਖੋ ਜਿਹਨਾਂ ਨੂੰ ਨਾਮ ਮਿਲਿਆ ਪਿਆਰਿਓ,
ਕਰਮ ਹੋਵਾ ਧੁਰ ਕਦੇ,
ਉਹਨਾਂ ਨੂੰ ਭਾਈ ਧੁਰੋਂ ਕਦੋਂ ਦੀ ਬਖਸ਼ਿਸ਼ ਹੋਈ ਹੈ?
ਸਭ ਉਪਾਇਨ ਆਪ,
ਸਾਰਾ ਕੁਝ ਪਰਮਾਤਮਾ ਨੇ ਆਪ ਪੈਦਾ ਕੀਤਾ ਹੈ,
ਆਪੇ ਨਦਰ ਕਰੇ,
ਕਿਰਪਾ ਕਰੇਗਾ। ਇਸ ਕਰਕੇ ਕੇਵਲ ਤੇ ਕੇਵਲ ਇੱਕ ਤੋਂ ਮੰਗ, ਇੱਕ ਵਾਹਿਗੁਰੂ ਦੇ ਅੱਗੇ ਅਰਦਾਸ ਕਰਨਾ ਕਰ। ਇਹ ਸਤਿਗੁਰੂ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਗੁਰੂ ਕੇ ਸ਼ਬਦ ਦੀ ਵਿਚਾਰ ਗੁਰਮੁਖੋ ਮਨੁੱਖ ਦੇ ਵੱਸ ਦੀ ਬਾਤ ਨਹੀਂ, ਲੇਕਿਨ ਆਪਣੇ ਵੱਲੋਂ ਬੜਾ ਉਪਰਾਲਾ ਕੀਤਾ ਹੈ। ਜਿਹੜੀ ਕੋਈ ਗਲਤੀ ਹੋ ਗਈ ਹੋਵੇ ਗੁਰੂ ਅਤੇ ਗੁਰੂ ਦੀ ਸੰਗਤ ਕਿਰਪਾ ਕਰਕੇ ਮਾਫ਼ੀ ਦੇਵੇ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ ਜੀ।
ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਵਾ ਧੁਰ ਕਦੇ ਸਭ ਉਪਾਈਅਨ ਆਪ
ਆਪੇ ਨਦਰ
ਕਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।